ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਮੇਰਾ ਸਤਿਗੁਰ ਰਖਵਾਲਾ ਹੋਵਾ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਵਾ ਨਿਰੋਵਾ ਮੇਰਾ ਸਤਿਗੁਰ ਰਖਵਾਲਾ ਹੋਵਾ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਵਾ ਨਿਰੋਵਾ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਤਨਤਾ ਦੇ ਯੋਗ ਹੋ ਜੋ ਆਪ ਜੀ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਹਾਜ਼ਰੀਆਂ ਭਰ ਰਹੇ ਹੋ। ਅੱਜ ਦੇ ਪਾਵਨ ਹੁਕਮਨਾਮੇ ਦੀ ਵਿਚਾਰ ਤੋਂ ਪਹਿਲਾਂ ਅੱਜ ਦੀਨ ਦੁਨੀ ਦੇ ਮਾਲਕ ਦੂਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਤੇ ਬਿਰਾਜਣ ਦਾ ਗੁਰਪੁਰਬ ਹੈ। ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਸੱਤਾ ਬਲਵੰਡ ਜੀ ਦੇ ਬਚਨ ਹਨ, ਲੈਣੇ ਦੀ ਫੇਰ ਆਈ ਹੈ ਨਾਨਕਾ ਦੋਹੀ ਖੱਟੀ ਹੈ ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ ਝੁਲੈ ਸੋ ਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀ ਹੈ ਕਰੇ ਜੇ ਗੁਰ ਫੁਰਮਾਇਆ ਸਿਲ ਜੋਗ ਅਲੂਣੀ ਚਲਟੀਐ ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨ ਆਵੀ ਖੱਟੀਐ ਖਰਚੇ ਦਿੱਤ ਖਸਮ ਦੀ ਆਪ ਕਹਿਦੀ ਖੈਰ ਦਪੱਟੀਐ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਐਸੇ ਦੀਨ ਦਿਆਲ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਜੋਤ ਜੀ ਦੇ ਪਾਸੋਂ ਗੁਰਬਾਣੀ ਦਾ ਇੱਕ ਸ਼ਬਦ ਸਰਵਣ ਕੀਤਾ, ਜਿਤ ਸੇਵਿਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾਕਾਲ ਬੁਰੀ ਕਿਉਂ ਘਾਲੀਐ ਮੰਦਾ ਮੂਲ ਨ ਕੀਚਈ ਦੇ ਲੰਮੀ ਨਦਰ ਨਿਹਾਲੀਐ ਜਿਉ ਸਾਹਿਬ ਨਾਲ ਨਹਾਰੀਐ ਤੇਵੇ ਹਾ ਪਾਸਾ ਢਾਲੀਐ ਕਿਸ਼ਲਾਹੇ ਉੱਪਰ ਕਾਲੀਐ। ਪਹਿਲੇ ਜੀਵਨ ਵਿੱਚ ਆਪ ਜੀ ਜਵਾਲਾ ਜੀ ਦੇ ਦਰਸ਼ਨ ਕਰਨ ਵਾਸਤੇ ਜਾਇਆ ਕਰਦੇ ਸਨ। ਐਤਕੀ ਜਿਸ ਵਕਤ ਸ਼੍ਰੀ ਕਰਤਾਰਪੁਰ ਸਾਹਿਬ ਥਾਣੀ ਜਾਣਾ ਸੀ ਉੱਥੇ ਪਹੁੰਚਦੇ ਹਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਾਣ ਦੀ ਭਾਵਨਾ ਬਣਾਈ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਅੱਗੋਂ ਵਾਈ ਲੈਣ ਵਾਸਤੇ ਆਏ, ਘੋੜੀ ਦੀਆਂ ਲਗਾਮਾਂ ਪਕੜ ਕੇ ਆਪ ਲੈ ਕੇ ਗਏ, ਸੇਵਾ ਦੇ ਵਿੱਚ ਲੱਗੇ। ਔਰ ਜਿਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨਿਵਾਸ ਰੱਖ ਰਹੇ ਹਨ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ, ਉਲਟੀ ਗੰਗ ਵਹਾਇਓਨ, ਗੁਰ ਅੰਗਦ ਸਿਰ ਉੱਪਰ ਧਾਰਾ। ਕਹਿੰਦੇ ਮਹਾਰਾਜ ਜੀ ਨੇ ਐਸੀ ਉਲਟੀ ਗੰਗਾ ਵਹਾ ਦਿੱਤੀ। ਪਹਿਲਾਂ ਜਿਹੜੇ ਗੁਰੂ ਹੁੰਦੇ ਉਹ ਗੁਰੂ ਹੀ ਰਹਿੰਦੇ, ਜਿਹੜੇ ਚੇਲੇ ਹੁੰਦੇ ਚੇਲੇ ਹੀ ਰਹਿੰਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੇਵਕ ਨੂੰ ਆਪਣਾ ਹੀ ਰੂਪ ਬਣਾ ਦਿੱਤਾ। ਕੋਈ ਵੀ ਮਹਾਨ ਪਦਵੀ ਜਿਹੜੀ ਹੈ ਐਵੇਂ ਨਹੀਂ ਮਿਲਦੀ ਹੈ, ਜਿਹੜੇ ਸਤ ਪੁਰਸ਼ ਹਨ ਉਹ ਕਸਵੱਟੀਆਂ ਲਗਾਉਂਦੇ ਹਨ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹੈ ਜੋ ਮਰ ਜੀਵਾ ਹੋਏ। ਮਹਾਰਾਜ ਸੱਚੇ ਪਾਤਸ਼ਾਹ ਜੀ ਖੇਤੀ ਕਰਵਾ ਰਹੇ ਸਨ, ਆਖਿਆ ਚਲੋ ਨਦੀਨ ਕੱਢਣ ਵਾਸਤੇ ਚੱਲਦੇ ਹਾਂ, ਜਿਹੜਾ ਝੋਨੇ ਦੇ ਵਿੱਚ ਵਾਧੂ ਘਾਹ ਬੂਟ ਹੁੰਦਾ ਹੈ ਉਹਦੀ ਇੱਕ ਵੱਡੀ ਸਾਰੀ ਪੰਡ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸੀਸ ਦੇ ਉੱਪਰ ਰੱਖ ਦਿੱਤੀ। ਉਹਦੇ ਚਿੱਕੜ ਦੇ ਤੁਪਕੇ ਜਦ ਬਸਤਰਾਂ ਦੇ ਉੱਪਰ ਪਏ ਹਨ, ਮਾਤਾ ਸੁਲੱਖਣੀ ਜੀ ਆਖਦੇ ਹਨ ਵੀ ਇਹਨਾਂ ਦੇ ਬਸਤਰ ਖਰਾਬ ਹੋ ਗਏ ਹਨ। ਮਹਾਰਾਜ ਆਖਣ ਲੱਗੇ ਵੀ ਧਿਆਨ ਨਾਲ ਦੇਖੋ, ਇਹ ਚਿੱਕੜ ਦੇ ਤੁਪਕੇ ਨਹੀਂ ਹਨ, ਇਹ ਕੇਸਰ ਦੇ ਛਿੱਟੇ ਹਨ, ਇਹ ਨਦੀਨ ਦੀ ਪੰਡ ਨਹੀਂ ਹੈ, ਇਹ ਤਿੰਨਾਂ ਲੋਕਾਂ ਦੇ ਜਸ ਜਿਹੜਾ ਹੈ ਉਸ ਦੀ ਪੰਡ ਇਹਨਾਂ ਦੇ ਸੀਸ ਦੇ ਉੱਪਰ ਰੱਖੀ ਹੋਈ ਹੈ। ਹੋਰ ਵੀ ਬਹੁਤ ਸਾਰੀਆਂ ਪਰਖਾਂ ਹੁੰਦੀਆਂ ਹਨ, ਕਦੇ ਬਹੁਤ ਸਾਰੀਆਂ ਬਾਰਿਸ਼ਾਂ ਦੇ ਸਮੇਂ ਦੇ ਵਿੱਚ ਕੰਧ ਡਿੱਗ ਪੈਂਦੀ ਹੈ, ਜਦ ਹੋਰ ਸੇਵਕ ਜਿਹੜੇ ਹਨ ਉਹ ਪਿੱਛੇ ਹਟ ਜਾਂਦੇ ਹਨ, ਸ਼੍ਰੀ ਲੈਣਾ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਤ ਹੀ ਕੰਧ ਨੂੰ ਉਸਾਰ ਦਿੰਦੇ ਹਨ। ਕਦੇ ਬਸਤਰ ਧੋਣ ਵਾਸਤੇ ਰਾਤ ਦੇ ਸਮੇਂ ਭੇਜਦੇ ਹਨ, ਕਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਹਲ ਲਵਾਉਣ ਵਾਸਤੇ ਸੇਵਕਾਂ ਨੂੰ ਨਾਲ ਲੈ ਕੇ ਜਾਂਦੇ ਹਨ। ਅੱਧੇ ਤਾਂ ਉਦੋਂ ਹੀ ਭੱਜ ਗਏ, ਆਖਣ ਲੱਗੇ ਜੀ ਕੰਮ ਹੀ ਕਰਨਾ ਸੀ, ਫਿਰ ਘਰ ਹੀ ਰਹਿਣਾ ਸੀ, ਫਿਰ ਇੱਥੇ ਕਾਹਦੇ ਵਾਸਤੇ ਆਉਣਾ ਸੀ। ਕੁਝ ਕੁ ਜਿਹੜੇ ਸਨ ਉਹਨਾਂ ਨੇ ਧਿਰਤਾ ਰੱਖੀ, ਉਹਨਾਂ ਨੇ ਉਹ ਕਿਰਤ ਦੇ ਵਿੱਚ ਲੱਗ ਗਏ। ਫਿਰ ਇਸ ਧਰਤੀ 'ਤੇ ਇੱਕ ਬਹੁਤ ਸੁੰਦਰ ਘਟਨਾ ਵਾਪਰਦੀ ਹੈ, ਭਾਈ ਸੰਤੋਖ ਸਿੰਘ ਜੀ ਨੇ ਇਤਿਹਾਸ ਦੇ ਵਿੱਚ ਜ਼ਿਕਰ ਕੀਤਾ ਹੈ। ਇੱਕ ਭੇਡਾਂ ਬੱਕਰੀਆਂ ਚਾਰਨ ਵਾਲਾ ਅਜਾਲੀ ਜਿਹੜਾ ਸੀ ਉਹ ਸਾਧ ਸੰਗਤ ਜੀ ਨਾਲੇ ਤਾਂ ਸ਼ਾਮ ਦੇ ਵਕਤ ਭੇਡਾਂ ਬੱਕਰੀਆਂ ਨੂੰ ਚਾਰਦਾ ਹੈ, ਲੈ ਕੇ ਘਰ ਨੂੰ ਆਉਂਦਾ ਹੈ, ਨਾਲੇ ਸੋਹਿਲਾ ਸਾਹਿਬ ਦਾ ਪਾਠ ਕਰਦਾ ਹੈ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਹੋ ਸਿਰਜਣਹਾਰੋ। ਇੱਧਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਬਿਰਾਜਮਾਨ ਹਨ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚੋਂ ਖੂਨ ਸਿਮਣ ਲੱਗ ਪਿਆ। ਸੇਵਕਾਂ ਨੇ ਪੁੱਛਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਕੈਸਾ ਹੋਇਆ ਹੈ, ਆਪ ਜੀ ਸਿੰਘਾਸਨ ਤੇ ਬੈਠੇ ਹੋ, ਇਹ ਕਿਸ ਤਰ੍ਹਾਂ ਆਪ ਜੀ ਦੇ ਚਰਨਾਂ ਦੇ ਵਿੱਚ ਖੂਨ ਸਿਮ ਰਿਹਾ ਹੈ। ਮਹਾਰਾਜ ਆਖਣ ਲੱਗੇ ਸਾਡਾ ਇੱਕ ਪ੍ਰੇਮੀ ਬਾਣੀ ਦੇ ਵਿੱਚ ਲੀਨ ਹੋ ਕੇ ਬਾਣੀ ਪੜ੍ਹ ਰਿਹਾ ਹੈ, ਨਾਲੇ ਉਹ ਭੇਡਾਂ ਬੱਕਰੀਆਂ ਨੂੰ ਚਾਰ ਰਿਹਾ ਹੈ, ਜਿਹੜਾ ਉਹਦੇ ਪੈਰਾਂ ਦੇ ਵਿੱਚ ਭਖੜਾ ਵੱਜਦਾ ਹੈ, ਕੰਡੇ ਵੱਜਦੇ ਹਨ, ਉਹ ਉਹਦੇ ਪੈਰਾਂ ਵਿੱਚ ਨਹੀਂ ਵੱਜ ਰਹੇ ਹਨ, ਸਾਡੇ ਚਰਨਾਂ ਵਿੱਚ ਵੱਜ ਰਹੇ ਹਨ। ਜਿਹੜੇ ਲੀਨ ਹੋ ਕੇ ਬਾਣੀ ਪੜ੍ਹਦੇ ਹਨ, ਸਤਿਗੁਰੂ ਇੱਕ ਇੱਕ ਕਦਮ ਉਹਨਾਂ ਦੇ ਨਾਲ ਤੁਰਦੇ ਹਨ। ਪਾਵਨ ਗੁਰਬਾਣੀ ਦੇ ਵਿੱਚ ਇਹ ਸ਼ਬਦ ਵੀ ਆਉਂਦਾ ਹੈ, ਮਾਰੂ ਮਹੱਲਾ ਪਹਿਲਾ, ਕੰਡਾ ਪਾਏ ਨਾ ਗੱਡਈ ਮੂਲੇ, ਜਿਸ ਸਤਿਗੁਰ ਰਾਖਣ ਹਾਰਾ ਹੈ। ਮਹਾਰਾਜ ਪੈਰ ਵਿੱਚ ਕੰਡਾ ਤੱਕ ਨਹੀਂ ਚੁੱਭਣ ਦਿੰਦੇ ਹਨ ਜਿਹੜੇ ਗੁਰੂ ਦੇ ਚਰਨਾਂ ਦਾ ਆਸਰਾ ਲੈ ਲੈਂਦੇ ਹਨ। ਫਿਰ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਧਾਨਕ ਦਾ ਰੂਪ ਧਾਰਨ ਕੀਤਾ, ਜਿਹੜੇ ਸ਼ਿਕਾਰ ਆਦਿਕ ਕਰਦੇ ਹਨ। ਪਾਵਨ ਗੁਰਬਾਣੀ ਦੇ ਵਿੱਚ ਬਚਨ ਆਉਂਦੇ ਹਨ, ਏਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੌਂਕੇ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾਂ ਕਰਤਾਰ। ਮੈਂ ਪਤਕੀ ਪੰਦ ਨਾ ਕਰਨੀ ਕੀ ਕਾਰ, ਹੋ ਵਿਗੜੇ ਰੂਪ ਰਹਾਂ ਬਿਕਰਾਲ, ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹਾ ਆਸ ਇਹੋ ਆਧਾਰ। ਮੁਖ ਨਿੰਦਾ ਅੱਖਾਂ ਦਿਨ ਰਾਤ, ਪਰ ਕਰ ਜੋਹੀ ਨੀਚ ਸਨਾਤ, ਕਾਮ ਕ੍ਰੋਧ ਤਨ ਵਸੇ ਚੰਡਾਲ, ਧਾਨਕ ਰੂਪ ਰਹਾਂ ਕਰਤਾਰ। ਫਾਹੀ ਸੁਰਤ ਮਲੂਕੀ ਵੇ, ਸਹੁ ਠਗਵਾੜਾ ਠੱਗੀ ਦੇਸ਼, ਖਰਾ ਸਿਆਣਾ ਬਹੁਤਾ ਭਾਰ, ਧਾਨਕ ਰੂਪ ਰਹਾਂ ਕਰਤਾਰ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋ ਕਿਆ ਮੋਹ ਦੇਸਿਆਂ ਦੁਸ਼ਟ ਚੋਰ, ਨਾਨਕ ਨੀਚ ਕਹਿ ਵਿਚਾਰ, ਧਾਨਕ ਰੂਪ ਰਹਾਂ ਕਰਤਾਰ। ਔਰ ਜਿਹੜੇ ਮਹਾਰਾਜ ਜੀ ਦੇ ਨਜ਼ਦੀਕ ਜਾਂਦੇ ਹਨ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਸੋਟੇ ਮਾਰਦੇ ਹਨ। ਕੇਵਲ ਤੇ ਕੇਵਲ ਰਹਿ ਗਏ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ। ਮਹਾਰਾਜ ਨੇ ਆਖਿਆ ਕਿ ਪੁਰਖਾ ਤਿਉਂ ਕਿਉਂ ਨਹੀਂ ਗਿਆ ਹੈ, ਸਾਰੇ ਚਲੇ ਗਏ ਹਨ। ਸ੍ਰੀ ਲਹਿਣਾ ਜੀ, ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੇਨਤੀ ਕੀਤੀ, ਮਹਾਰਾਜ ਕਿਸੇ ਨੂੰ ਕਿਸੇ ਦਾ ਆਸਰਾ ਹੈ, ਕਿਸੇ ਨੂੰ ਕਿਸੇ ਦਾ ਆਸਰਾ ਹੈ, ਮੈਨੂੰ ਕੇਵਲ ਤੇ ਕੇਵਲ ਤੁਹਾਡਾ ਹੀ ਆਸਰਾ ਹੈ, ਮੈਂ ਹੋਰ ਕਿੱਥੇ ਜਾਵਾਂ। ਕਿਸੇ ਹੀ ਕੋਈ ਕੋਏ ਮੰਜ ਨਿਮਾਣੀ, ਇੱਕ ਤੂੰ ਕਿਉਂ ਨਾ ਮਰੀ ਜਾਏ, ਰੋਏ ਜਾਣ ਲੱਗ ਚੇਤਨਾ ਆਵੇ। ਮਹਾਰਾਜ ਆਖਣ ਲੱਗੇ, ਜੇ ਐਸੀ ਗੱਲ ਹੈ ਤਾਂ ਫਿਰ ਇਹ ਮੁਰਦਾ ਖਾਓ। ਉਸੇ ਵਕਤ ਹੀ ਬਚਨ ਮੰਨ ਕੇ ਮੁਰਦਾ ਖਾਣ ਵਾਸਤੇ ਤਿਆਰ ਹੋਏ। ਜਦ ਵਸਤਰ ਉਤਾਰਿਆ ਸਾਧ ਸੰਗਤ ਜੀ, ਉਹ ਕੜਾਹ ਪ੍ਰਸ਼ਾਦ ਦੀ ਦੇਗ ਬਣੀ ਹੋਈ ਸੀ। ਇਸ ਤਰ੍ਹਾਂ ਸ੍ਰੀ ਲਹਿਣਾ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਰਚੇ ਦੇ ਵਿੱਚੋਂ ਪਾਸ ਹੋ ਗਏ। ਚੱਲਦੇ ਤਾਂ ਬਹੁਤ ਹਨ, ਪਰ ਸਾਧ ਸੰਗਤ ਜੀ ਪਾਸ ਕੋਈ ਕੋਈ ਹੁੰਦਾ ਹੈ, ਜ਼ਿਆਦਾ ਨਹੀਂ ਹੋਇਆ ਕਰਦੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ 5 ਪੈਸੇ ਨਾਰੀਅਲ ਰੱਖ ਕੇ ਮਰਜ਼ਾਦਾ ਅਨੁਸਾਰ ਸਾਧ ਸੰਗਤ ਜੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅੱਜ ਦੇ ਸ਼ੁਭ ਦਿਹਾੜੇ ਗੁਰਤਾ ਗੱਦੀ ਦੇ ਉੱਪਰ ਵਿਰਾਜਮਾਨ ਕੀਤਾ। ਉਹਨਾਂ ਦੇ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਮਸਤਕ ਝੁਕਾਇਆ। ਜਿਨ੍ਹਾਂ ਤਿੰਨਾਂ ਲੋਕਾਂ ਤੇ ਦਿਗ ਵਿਜੇ ਪ੍ਰਾਪਤ ਕੀਤੀ ਹੈ, ਕੋਈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਨੀਵਾਂ ਨਹੀਂ ਵਿਖਾ ਸਕਿਆ। ਸਾਧ ਸੰਗਤ ਜੀ ਐਸੇ ਦੀਨ ਦਿਆਲ ਸਤਿਗੁਰਾਂ ਨੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅੱਜ ਦੇ ਸ਼ੁਭ ਦਿਹਾੜੇ ਮੱਥਾ ਟੇਕਿਆ, ਗੁਰਤਾ ਗੱਦੀ ਦੇ ਉੱਪਰ ਵਿਰਾਜਮਾਨ ਕੀਤਾ। ਜੋਤ ਜਿਹੜੀ ਸੀ ਉਹੀ ਰਹੀ, ਸਰੀਰ ਜਿਹੜਾ ਸੀ ਮਹਾਰਾਜ ਜੀ ਨੇ ਚੋਲਾ ਬਦਲਿਆ। ਭਾਈ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਹੈ, ਜਿਉਂ ਅਤਪਤ ਇੱਕ ਪੋਸ਼ਿਸ਼ ਤਜਕੈ, ਆਨ ਵਿਰਾਜੈ ਦੁਤੀਆ ਸਜਕੈ। ਜਿਵੇਂ ਇੱਕ ਬਾਦਸ਼ਾਹ ਆਪਣੀ ਇੱਕ ਪੁਸ਼ਾਕ ਉਤਾਰ ਕੇ ਨਵੀਂ ਪੁਸ਼ਾਕ ਪਹਿਨ ਕੇ ਆ ਜਾਂਦਾ ਹੈ ਨਾ, ਬਹਿ ਜਾਂਦਾ ਹੈ ਦਰਬਾਰ ਵਿੱਚ, ਇਸ ਤਰ੍ਹਾਂ ਉਸੇ ਹੀ ਗੁਰੂ ਨਾਨਕ ਨੇ ਨਵਾਂ ਚੋਲਾ ਪਹਿਨ ਕੇ, ਨਵੀਂ ਜਿਹੜੀ ਪੁਸ਼ਾਕ ਸੀ ਧਾਰਨ ਕਰਕੇ ਸੰਗਤਾਂ ਨੂੰ ਦਰਸ਼ਨ ਦੀਦਾਰ ਕੀਤੇ। ਉਹ ਸਾਧ ਸੰਗਤ ਜੀ ਅੱਜ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਤੇ ਵਿਰਾਜਣ ਦਾ ਪਾਵਨ ਦਿਹਾੜਾ ਹੈ, ਗੁਰਪੁਰਬ ਹੈ। ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਆਓ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਹੋਇਆ ਹੈ। ਉਸ ਦੀ ਵਿਚਾਰ ਦੇ ਨਾਲ ਜੁੜਦਿਆਂ ਹੋਇਆਂ ਸਾਰੀ ਸੰਗਤ ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ।
ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਇਹ ਪਾਵਨ ਪਵਿੱਤਰ ਹੁਕਮਨਾਮਾ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸੋਰਠ ਰਾਗ ਦੇ ਵਿੱਚ ਅੰਕਿਤ ਹੈ।
ਮੇਰਾ ਸਤਿਗੁਰ ਰਖਵਾਲਾ ਹੋਆ।
ਇਸ ਪਾਵਨ ਸ਼ਬਦ ਦੀ ਸੰਪਰਦਾਇ ਮਹਾਂਪੁਰਸ਼ ਉਥਾਨਕਾ ਦੱਸਿਆ ਕਰਦੇ ਹਨ ਕਿ ਜਿਸ ਵਕਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਰਿਵਾਰ ਦੇ ਸਮੇਤ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਮਹਾਰਾਜ ਜੀ ਆਉਂਦੇ ਹਨ, ਆਪਣੇ ਮੁਬਾਰਕ ਚਰਨ ਟਿਕਾਉਂਦੇ ਹਨ, ਉਸ ਵਕਤ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੀਰ ਦੇ ਉੱਪਰ ਕੁਝ ਖੇਦ ਹੋਇਆ, ਕੁਝ ਤਾਪ ਆਦਿਕ ਜਿਹੜਾ ਸੀ ਬੁਖਾਰ ਆਦਿਕ ਹੋ ਗਿਆ, ਕਿਉਂਕਿ ਵੈਸੇ ਗੁਰਮਤ ਅਨੁਸਾਰ ਦੇਖਿਆ ਜਾਵੇ ਤਾਂ ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਰਸਕ ਪੁਰਸ਼ਾਂ ਨੇ ਇਹਦਾ ਭਾਵ ਦੱਸਿਆ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਉਮਤ ਨੂੰ ਸਾਰੇ ਸੰਸਾਰ ਦੇ ਜੀਵਾਂ ਨੂੰ ਇੱਕ ਪ੍ਰੇਰਣਾ ਦੇਣਾ ਚਾਹੁੰਦੇ ਹਨ, ਇੱਕ ਗਿਆਨ ਦੇਣਾ ਚਾਹੁੰਦੇ ਹਨ ਵੀ ਜੇਕਰ ਜੀਵਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਆ ਜਾਵੇ ਫਿਰ ਵਹਿਮਾਂ ਭਰਮਾਂ ਦਾ ਸ਼ਿਕਾਰ ਨਹੀਂ ਹੋਣਾ ਹੈ, ਸਧਾਰਨ ਉਪਚਾਰ ਕਰਨੇ ਹਨ ਅਤੇ ਨਾਲ ਦੀ ਨਾਲ ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਹੈ। ਅਰਦਾਸ ਦੇ ਵਿੱਚ ਬਹੁਤ ਵੱਡੀ ਸ਼ਕਤੀ ਹੈ, ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ, ਪਰ ਮੁਸ਼ਕਲ ਤੋਂ ਜੇ ਹੈ ਕਿ ਜੇ ਬੜੀ ਮੁਸ਼ਕਲ ਸੇ ਹੋਤੀ ਹੈ, ਭਰੋਸੇ ਨਾਲ ਪਿਆਰ ਨਾਲ ਸ਼ਰਧਾ ਨਾਲ ਵਿਸ਼ਵਾਸ ਨਾਲ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰੇ, ਔਰ ਜਿਸ ਵਕਤ ਅਰਦਾਸ ਪ੍ਰਵਾਨ ਹੋ ਜਾਂਦੀ ਹੈ, ਕਾਰਜ ਰਾਸ ਹੋ ਜਾਂਦਾ ਹੈ, ਉਸ ਵਕਤ ਇੱਕ ਹੋਰ ਅਰਦਾਸ ਕਰੇ। ਇਹ ਜਿਹੜਾ ਸ਼ਬਦ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ ਇਹ ਸ਼ੁਕਰਾਨੇ ਦੀ ਅਰਦਾਸ ਹੈ, ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕਰਨ ਦੀ ਜਾਚ ਦੱਸਦੇ ਹਨ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਹੈ ਸੂਰਜ ਪ੍ਰਕਾਸ਼ ਦੇ ਵਿੱਚ, ਸ੍ਰੀ ਗੁਰੂ ਸ਼ਬਦ ਸੋ ਚੂਰਨੰ ਖਾਏ ਅਗਾਏ ਜਾਹੇ, ਉਦਰ ਰੋਗ ਹਉਮੈ ਮਿਟਿਓ ਨਮਸਕਾਰ ਮਮਤਾਹੇ। ਜਿਵੇਂ ਕਹਿੰਦੇ ਚੂਰਨ ਜਿਹੜਾ ਹੈ ਨਾ ਉਹ ਖਾ ਲਈਏ ਤਾਂ ਭੋਜਨ ਪਚ ਜਾਂਦਾ ਹੈ ਥੋੜਾ ਜਿਹਾ, ਇਸੇ ਤਰ੍ਹਾਂ ਜਿਨ੍ਹਾਂ ਨੂੰ ਸ਼ੁਕਰਾਨਾ ਕਰਨਾ ਆ ਜਾਂਦਾ ਹੈ ਨਾ ਫਿਰ ਹਉਮੈ ਹੰਕਾਰ ਤ੍ਰਿਸ਼ਨਾ ਵਾਸ਼ਨਾ ਤੋਂ ਬਚ ਜਾਂਦੇ ਹਨ। ਇਹ ਜ਼ਰੂਰੀ ਹੈ। ਆਮ ਤੌਰ ਤੇ ਹੁੰਦਾ ਹੈ ਜਦ ਸਾਨੂੰ ਲੋੜ ਹੁੰਦੀ ਹੈ ਉਦੋਂ ਆਪਾਂ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ, ਜਦ ਸਾਡਾ ਕੰਮ ਸਿੱਧਾ ਹੋ ਜਾਂਦਾ ਹੈ ਫਿਰ ਆਪਾਂ ਉਸੇ ਤਰ੍ਹਾਂ ਦਾ ਹੀ ਆਪਣਾ ਜੀਵਨ ਬਣਾ ਲੈਂਦੇ ਹਾਂ, ਨਸ਼ਿਆਂ ਵਾਲਾ, ਵਿਸ਼ਿਆਂ ਵਾਲਾ, ਔਗਣਾਂ ਵਾਲਾ, ਮਨਮੁਖ ਮੁਗਧ ਚੇਤਨਾ ਚੇਤੈ ਦੁੱਖ ਲਾਗੇ ਤਾਂ ਰਾਮ ਪੁਕਾਰਾ ਹੈ। ਜਦੋਂ ਦੁੱਖ ਆਉਂਦਾ ਹੈ ਉਦੋਂ ਗੁਰੂ ਦਾ ਚੇਤਾ ਆ ਜਾਂਦਾ ਹੈ, ਜਦ ਦੁੱਖ ਚਲਿਆ ਜਾਂਦਾ ਹੈ ਫਿਰ ਸ਼ਰਾਬ ਦੇ ਠੇਕਿਆਂ ਦਾ ਚੇਤਾ ਆ ਜਾਂਦਾ ਹੈ, ਫਿਰ ਔਗਣਾਂ ਦਾ ਚੇਤਾ ਆ ਜਾਂਦਾ ਹੈ, ਫਿਰ ਮੋਬਾਈਲ ਦੇ ਵਿੱਚ ਵੜੇ ਰਹਿੰਦੇ ਹਾਂ। ਇਹ ਨਹੀਂ ਵੀ ਜੇ ਟਾਈਮ ਹੈਗਾ ਤਾਂ ਵੱਧ ਸਿਮਰਨ ਕਰ ਲਈਏ, ਬਾਣੀ ਪੜ੍ਹ ਲਈਏ, ਅਭਿਆਸ ਕਰ ਲਈਏ, ਸੇਵਾ ਕਰ ਲਈਏ, ਕਹਿੰਦੇ ਜੀ ਨਹੀਂ ਟਾਈਮ ਪਾਸ ਕਰ ਰਹੇ ਹਾਂ। ਸੰਤ ਅਤਰ ਸਿੰਘ ਜੀ ਮਹਾਂਪੁਰਸ਼ ਮਸਤੂ ਆਣੇ ਵਾਲੇ ਇੱਕ ਵਾਰੀ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸਨ। ਪ੍ਰੇਮੀ ਲਾਗੇ ਬੈਠ ਕੇ ਤਾਸ਼ ਖੇਡ ਰਹੇ ਸਨ। ਮਹਾਂਪੁਰਸ਼ਾਂ ਨੇ ਆਖਿਆ, ਗੁਰਮੁਖੋ ਕੀ ਕਰ ਰਹੇ ਹੋ? ਆਖਣ ਲੱਗੇ, ਮਹਾਂਪੁਰਸ਼ੋ ਟਾਈਮ ਪਾਸ ਕਰ ਰਹੇ ਹਾਂ। ਬਾਬਾ ਜੀ ਆਖਣ ਲੱਗੇ, ਟਾਈਮ ਨੂੰ ਪਾਸ ਨਹੀਂ ਕਰੀਦਾ, ਟਾਈਮ ਨੂੰ ਸਫਲ ਬਣਾਈਦਾ ਹੈ, ਸਫਲਾ ਕਰੀਦਾ ਹੈ ਜੀ। ਉਹ ਕਿਵੇਂ? ਕਹਿੰਦੇ, ਜੇ ਤੁਹਾਡੇ ਕੋਲ ਟਾਈਮ ਹੈਗਾ ਹੈ ਨਾ, ਫਿਰ ਜਪਜੀ ਸਾਹਿਬ ਦੇ ਪਾਠ ਕਰਨੇ ਸ਼ੁਰੂ ਕਰ ਦਿਓ, ਮੂਲ ਮੰਤਰ ਕਰਨਾ ਸ਼ੁਰੂ ਕਰ ਦਿਓ, ਨਿਤਨੇਮ ਕਰਨਾ ਸ਼ੁਰੂ ਕਰ ਦਿਓ। ਟਾਈਮ ਪਾਸ ਵੀ ਹੋ ਜਾਵੇਗਾ, ਟਾਈਮ ਸਫਲਾ ਵੀ ਹੋ ਜਾਵੇਗਾ, ਦੋਵੇਂ ਗੱਲਾਂ ਹੀ ਹੋ ਜਾਣਗੀਆਂ। ਇਹ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਪ੍ਰੇਰਣਾ ਦੇ ਰਹੇ ਹਨ ਕਿ ਜਿਸ ਵਕਤ ਕਾਰਜ ਰਾਸ ਹੋ ਜਾਂਦਾ ਹੈ, ਉਸ ਵਕਤ ਸ਼ੁਕਰਾਨਾ ਕਰਨਾ ਬੜਾ ਜ਼ਰੂਰੀ ਹੈ। ਇਹ ਸ਼ੁਕਰਾਨੇ ਦੀ ਅਰਦਾਸ ਹੈ। ਮੇਰਾ ਸਤਿਗੁਰ ਰਖਵਾਲਾ ਹੋਆ, ਉਹ ਮੇਰਾ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪਰਮੇਸ਼ਰ, ਉਹਨਾਂ ਨੇ ਸਾਡੀ ਰੱਖਿਆ ਕੀਤੀ, ਉਹ ਸਾਡੇ ਰਖਵਾਲੇ ਬਣੇ।
ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ, ਹਰ ਗੋਬਿੰਦ ਨਵਾ ਨਿਰੋਆ।
ਕਿਰਪਾ ਧਾਰ ਕੇ, ਕਹਿੰਦੇ ਜਿਸ ਵਕਤ ਪ੍ਰਭੂ ਨੇ ਸਾਡੇ ਸੀਸ ਤੇ ਰਹਿਮਤ ਭਰਿਆ ਹੱਥ ਰੱਖਿਆ, ਬਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੀਸ ਦੇ ਉੱਪਰ ਰਹਿਮਤ ਭਰਿਆ ਹੱਥ ਰੱਖਿਆ, ਤਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੌ ਬਰ ਨੌ ਹੋ ਗਏ, ਤੰਦਰੁਸਤ ਹੋ ਗਏ, ਉਹਨਾਂ ਦਾ ਤਾਪ ਜਾਂਦਾ ਰਿਹਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੀ ਉਹੀ ਜੋਤ ਹਨ, ਇੱਕ ਪੂਰਨੇ ਪਾ ਰਹੇ ਹਨ ਵੀ ਜਦ ਇਸ ਤਰ੍ਹਾਂ ਦੀ ਗੱਲ ਬਣ ਜਾਵੇ, ਦੁੱਖ ਤਕਲੀਫ ਆ ਜਾਵੇ, ਫਿਰ ਅਰਦਾਸ ਕਰਨੀ ਹੈ ਗੁਰੂ ਦੇ ਚਰਨਾਂ ਦੇ ਵਿੱਚ। ਦੂਸਰਾ ਸਾਧ ਸੰਗਤ ਜੀ, ਇਸ ਦਾ ਅੰਤਰੀਵ ਭਾਵ ਵੀ ਮਹਾਂਪੁਰਸ਼ਾਂ ਨੇ ਦਰਸਾਇਆ ਹੈ ਕਿ ਸਾਡਾ ਜਿਹੜਾ ਆਤਮਾ ਹੈ ਉਹ ਪਰਮਾਤਮਾ ਦੀ ਅੰਸ਼ ਹੈ। ਕਹੋ ਕਬੀਰ, ਇਹ ਰਾਮ ਕੀ ਅੰਸ਼। ਔਰ ਪਾਵਨ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ, ਨਾ ਇਹ ਬੁੱਢਾ ਨਾ ਇਹ ਬਾਲਾ, ਨਾ ਇਸ ਦੁੱਖ ਨਹੀਂ ਜਮ ਜਾਲਾ। ਇਹਨੂੰ ਕੋਈ ਦੁੱਖ ਨਹੀਂ ਹੈ, ਪਰ ਫਿਰ ਵੀ ਕਹਿੰਦੇ ਜਿਸ ਵਕਤ ਤ੍ਰਿਸ਼ਨਾ ਵਾਸ਼ਨਾ ਹਉਮੈ ਹੰਕਾਰ ਆਦਿਕ ਦਾ ਇਹਨਾਂ ਨੂੰ ਮਾਨਸਿਕ ਦੁੱਖ ਚੰਬੜ ਜਾਂਦਾ ਹੈ, ਉਸ ਵਕਤ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰੇ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖਰਾਸ, ਤਾਕੋ ਬਿਘਨ ਨਾ ਕੋ ਲਾਗੈ, ਜਾਂ ਕੀ ਪ੍ਰਭ ਆਗੈ ਅਰਦਾਸ। ਮੂਲ ਰੂਪ ਦੇ ਵਿੱਚ ਤਿੰਨ ਬਾਹਰ ਦੇ ਤਾਪ ਮੰਨੇ ਗਏ ਹਨ, ਤਿੰਨ ਅੰਦਰ ਦੇ ਤਾਪ ਮੰਨੇ ਗਏ ਹਨ। ਤ੍ਰਿਸ਼ਨਾ ਹੈ, ਵਾਸ਼ਨਾ ਹੈ, ਹੰਕਾਰ ਹੈ। ਇਹ ਸਾਧ ਸੰਗਤ ਜੀ ਤਿੰਨ ਅੰਦਰ ਦੇ ਰੋਗ ਮੰਨੇ ਗਏ ਹਨ, ਤਿੰਨ ਤਾਪ ਮੰਨੇ ਗਏ ਹਨ। ਔਰ ਬਾਹਰ ਦੇ ਤਾਪ ਸਰੀਰ ਦੇ ਵਿੱਚ ਅੱਗ ਦਾ ਵੱਧ ਜਾਣਾ ਜਾਂ ਘੱਟ ਜਾਣਾ, ਸਰੀਰ ਦੇ ਵਿੱਚ ਪਾਣੀ ਦਾ ਵੱਧ ਜਾਣਾ ਜਾਂ ਘੱਟ ਜਾਣਾ, ਸਰੀਰ ਦੇ ਵਿੱਚ ਹਵਾ ਦਾ ਵੱਧ ਜਾਣਾ ਜਾਂ ਘੱਟ ਜਾਣਾ, ਦਮਾ ਆਦਿਕ ਹੋ ਜਾਂਦਾ ਹੈ, ਸਰੀਰ ਦੇ ਵਿੱਚ ਗਰਮੀ ਪੈ ਜਾਂਦੀ ਹੈ, ਸਰੀਰ ਦੇ ਵਿੱਚ ਕਫ ਆਦਿਕ ਹੋ ਜਾਂਦੀ ਹੈ। ਤਿੰਨ ਤਾਪ ਹੀ ਅੰਦਰ ਦੇ ਮੰਨੇ ਗਏ ਹਨ, ਤਿੰਨ ਤਾਪ ਹੀ ਬਾਹਰ ਦੇ ਮੰਨੇ ਗਏ ਹਨ। ਸਿਆਣਾ ਵਾਦ ਵੈਦ ਜਿਹੜਾ ਹੁੰਦਾ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਜ਼ਿਕਰ ਆਉਂਦਾ ਹੈ। ਮਹਾਰਾਜ ਨੇ ਗੁਰਸਿੱਖਾਂ ਦੇ ਪ੍ਰਥਾਏ ਬਚਨ ਕਰਦਿਆਂ ਹੋਇਆਂ ਦੱਸਿਆ, ਸਿਆਣਾ ਵੈਦ ਜਿਹੜਾ ਹੈ ਉਹ ਨਬਜ ਦੇਖ ਕੇ ਹੀ ਦੱਸ ਦਿੰਦਾ ਹੈ ਵੀ ਇਹਦੇ ਸਰੀਰ ਦੇ ਵਿੱਚ ਪਿੱਤ ਹੈ, ਕਫ ਹੈ, ਕਿ ਹਵਾ ਹੈ, ਕੀ ਹੈ ਇਹਦੇ ਸਰੀਰ ਦੇ ਵਿੱਚ। ਇਸੇ ਤਰ੍ਹਾਂ ਕਹਿੰਦੇ ਜਦ ਆਪਾਂ ਗੁਰੂ ਦੇ ਚਰਨਾਂ ਦੇ ਵਿੱਚ ਆਉਂਦੇ ਹਾਂ ਨਾ, ਸਤਿਗੁਰੂ ਜੀ ਦੇਖ ਲੈਂਦੇ ਹਨ ਵੀ ਇਹਦੇ ਜੀਵਨ ਦੇ ਵਿੱਚ ਹਉਮੈ ਜ਼ਿਆਦਾ ਹੈ, ਵਾਸ਼ਨਾ ਜ਼ਿਆਦਾ ਹੈ, ਜਾਂ ਫਿਰ ਤ੍ਰਿਸ਼ਨਾ ਜ਼ਿਆਦਾ ਹੈ। ਸਤਿਗੁਰੂ ਦੇਖ ਲੈਂਦੇ ਹਨ, ਉਸ ਹਿਸਾਬ ਦੇ ਨਾਲ ਫਿਰ ਦਵਾਈ ਦਿੰਦੇ ਹਨ। ਜਿੱਥੇ ਦਵਾਈ ਖਾਣੀ ਹੁੰਦੀ ਹੈ ਉੱਥੇ ਨਾਲ ਦੀ ਨਾਲ ਪਰਹੇਜ਼ ਵੀ ਰੱਖਣਾ ਹੁੰਦਾ ਹੈ। ਜੇ ਬੰਦਾ ਦਵਾਈਆਂ ਨਾਲ ਢਿੱਡ ਭਰੀ ਜਾਵੇ ਪਰਹੇਜ਼ ਰੱਖੇ ਕੋਈ ਨਾ, ਫਿਰ ਉਹ ਤੰਦਰੁਸਤ ਨਹੀਂ ਹੋ ਸਕਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਵੀ ਆਉਂਦੇ ਹਨ, ਪੂਛਤ ਪਥਕ ਤੇਹ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਸਿਉ ਜਾਈਐ, ਪੂਛਤ ਹੈ ਬੈਦ ਖਾਤ ਔਖਦ ਨਾ ਸੰਜਮ ਸਹਿ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਐ, ਪੂਛਤ ਸੁਹਾਗਣ ਹੈ ਕਰਮ ਦੁਹਾਗਣ ਕੇ, ਰਿਦੇ ਬਿਵਚਾਰ ਕਤ ਸਿਹਜਾ ਬੁਲਾਈਐ, ਗਾਏ ਸੁਨੇ ਆਖੇ ਮੀਚੈ ਪਾਈਐ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜਉ ਲਉ ਨਾ ਕਮਾਈਐ। ਜਦ ਸਤਿਗੁਰੂ ਦੀ ਮਿਹਰ ਹੋ ਜਾਵੇ, ਸਤਿਗੁਰੂ ਜੀ ਦਰਸਾ ਰਹੇ ਹਨ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨਿਰੰਕਾਰ ਦੇ ਚਰਨਾਂ ਦੇ ਵਿੱਚ ਜਿਸ ਵਕਤ ਕਹਿੰਦੇ ਅਸੀਂ ਅਰਦਾਸ ਕੀਤੀ, ਸਤਿਗੁਰਾਂ ਨੇ ਕਿਰਪਾ ਭਰਿਆ ਹੱਥ ਗੁਰੂ ਹਰਗੋਬਿੰਦ ਸਾਹਿਬ ਬਾਲਕ ਸਤਿਗੁਰਾਂ ਦੇ ਸੀਸ ਦੇ ਉੱਪਰ ਰੱਖਿਆ, ਔਰ ਉਹ ਤੰਦਰੁਸਤ ਹੋ ਗਏ। ਉਹਨਾਂ ਦਾ ਤਾਪ ਜਾਂਦਾ ਰਿਹਾ
ਤਾਪ ਗਿਆ, ਪ੍ਰਭ ਆਪ ਮਿਟਾਇਆ, ਜਨ ਕੀ ਲਾਜ ਰਖਾਈ।
ਸਤਿਸੰਗਤ ਜੀ, ਜਿਸ ਵਕਤ ਸਰੀਰ ਦੇ ਉੱਪਰ ਤਾਪ ਹੋਵੇ, ਉਸ ਵਕਤ ਜ਼ਬਾਨ ਦਾ ਜਿਹੜਾ ਹੈ ਨਾ, ਉਹਦੇ ਵਿੱਚ ਕੌੜਾਪਨ ਆ ਜਾਂਦਾ ਹੈ, ਵਸਤੂਆਂ ਕੌੜੀਆਂ ਪ੍ਰਤੀਤ ਹੁੰਦੀਆਂ ਹਨ, ਭਾਵੇਂ ਜਿੰਨੀ ਮਰਜ਼ੀ ਮਿੱਠੀਆਂ ਹੋਣ। ਜਿਸ ਵਕਤ ਬੰਦਿਆਂ ਨੂੰ ਤ੍ਰਿਸ਼ਨਾ ਵਾਸ਼ਨਾ ਹਉਮੈ ਹੰਕਾਰ ਦਾ ਤਾਪ ਚੜਿਆ ਹੋਇਆ ਹੁੰਦਾ ਹੈ ਨਾ, ਉਸ ਵਕਤ ਫਿਰ ਉਹਨੂੰ ਕਥਾ ਵਿੱਚੋਂ ਵੀ ਰਸ ਨਹੀਂ ਆਉਂਦਾ, ਕੀਰਤਨ ਵਿੱਚੋਂ ਵੀ ਰਸ ਨਹੀਂ ਆਉਂਦਾ ਹੈ। ਸਰੀਰ ਦੇ ਤਾਪ ਵਾਲੇ ਦੀ ਰਸਨਾ ਦਾ ਸਵਾਦ ਮਾਰਿਆ ਜਾਂਦਾ ਹੈ। ਜੇ ਮਾਨਸਿਕ ਤਾਪ ਹੋਣ, ਜੀਵਨ ਦੇ ਵਿੱਚ ਹਉਮੈ ਹੈ, ਹੰਕਾਰ ਹੈ, ਨਾ ਪਾਠ ਚੰਗੀ ਲੱਗੇ ਚੰਗਾ ਲੱਗੇਗਾ, ਨਾ ਪਾਠੀ ਚੰਗਾ ਲੱਗੇਗਾ, ਨਾ ਬਾਣੀ ਚੰਗੀ ਲੱਗੇਗੀ, ਨਾ ਬਾਣੀ ਪੜ੍ਹਨ ਵਾਲਾ ਹੀ ਚੰਗਾ ਲੱਗੇਗਾ, ਉਹਨਾਂ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਹੈ। ਕਿਉਂਕਿ ਤਾਪ ਹੈ ਜੀਵਨ ਦੇ ਵਿੱਚ, ਤਿੰਨ ਤਾਪਾਂ ਨੇ ਜਕੜਿਆ ਹੋਇਆ ਹੈ। ਪਰ ਜਦ ਤਾਪ ਲੱਥ ਜਾਂਦਾ ਹੈ ਨਾ, ਫਿਰ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਦਰਸਾਇਆ ਹੈ, ਐਸੇ ਗੁਰਮੁਖ ਫਿਰ ਆਖਦੇ ਹਨ, ਤੈ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਮੈਂ ਆਪਣੇ ਸਿਰ ਦਾ ਮੂਹੜਾ ਬਣਾ ਕੇ ਉਹਨਾਂ ਗੁਰਮੁਖਾਂ ਦੇ ਅੱਗੇ ਡਾਹ ਦਿਆਂ ਬੈਠਣ ਵਾਸਤੇ ਜਿਹੜੇ ਮੈਨੂੰ ਰੱਬ ਦੀ ਗੱਲ ਦੱਸਦੇ ਹਨ, ਜਿਹੜੇ ਬਾਣੀ ਸੁਣਾਉਂਦੇ ਹਨ। ਕਿਉਂਕਿ ਤਾਪ ਚੱਲਿਆ ਗਿਆ ਅੰਦਰੋਂ, ਤਾਂ ਫਿਰ ਸਾਰਾ ਕੁਝ ਚੰਗਾ ਲੱਗਦਾ ਹੈ। ਇਹ ਤਾਪ ਚੱਲਿਆ ਗਿਆ, ਪਰਮੇਸ਼ਰ ਨੇ ਆਪ ਮਿਟਾਇਆ ਬਾਹਰ ਦਾ ਤਾਪ ਵੀ, ਅੰਦਰੂਨੀ ਤਾਪ ਵੀ, ਹਉਮੈ ਹੰਕਾਰ ਦਾ ਤਾਪ ਵੀ ਕਹਿੰਦੇ ਚੱਲਿਆ ਗਿਆ। ਮਾਲਕ ਨੇ ਆਪ ਹੀ ਸਾਡੀ ਲਾਜ ਰੱਖੀ।
ਸਾਧ ਸੰਗਤ ਤੇ ਸਭ ਫਲ ਪਾਏ, ਸਤਿਗੁਰ ਕੈ ਬਲ ਜਾਈ।
ਸਾਰੇ ਫਲਾਂ ਦੀ ਪ੍ਰਾਪਤੀ ਕਹਿੰਦੇ ਸਾਧ ਸੰਗਤ ਦੁਆਰਾ ਹੋਈ ਹੈ। ਮਹਾਰਾਜ ਸਾਧ ਸੰਗਤ ਨੂੰ ਮਾਣ ਦਿੰਦੇ ਹਨ। ਕਿਹਾ ਜਾਂਦਾ ਹੈ ਨਾ ਵੀ 20 ਵਿਸਵੇ ਗੁਰੂ ਹੈ, 21 ਵਿਸਵੇ ਸੰਗਤ ਹੈ। ਪਰ ਵਿਦਵਾਨਾਂ ਨੇ ਇਸ ਰਮਜ ਨੂੰ ਖੋਲਿਆ ਹੈ, ਮਹਾਂਪੁਰਸ਼ਾਂ ਨੇ, ਕਹਿੰਦੇ 21 ਵਿਸਵੇ ਉਹ ਗੁਰੂ ਨੂੰ ਮਿਲਾ ਕੇ ਬਣਦੀ ਹੈ। ਇਕੱਲੇ ਬੰਦਿਆਂ ਦਾ ਇਕੱਠ ਹੋਵੇ ਗੱਲ ਨਹੀਂ ਬਣੇਗੀ, ਜਿੰਨਾ ਚਿਰ ਤੱਕ ਵਿੱਚ ਗੁਰੂ ਨਾ ਸ਼ਾਮਿਲ ਹੋਵੇ। 21 ਵਿਸਵੇ ਤਾਂ ਹੈ, ਸੰਗਤ ਨੂੰ ਕਾਮ ਧੇਨ ਆਖਿਆ ਗਿਆ ਹੈ। ਸੰਗਤੀ ਰੂਪ ਦੇ ਵਿੱਚ ਕੋਈ ਵੀ ਅਰਦਾਸ ਕੀਤੀ ਜਾਵੇ ਉਹ ਨਿਸਫਲ ਨਹੀਂ ਜਾਂਦੀ ਹੈ। ਸੰਗਤ ਦੇ ਵਿੱਚ ਬੜੇ ਬੜੇ ਰੰਗੀਆਂ ਹੋਈਆਂ ਰੂਹਾਂ ਹੁੰਦੀਆਂ ਹਨ, ਬੜੇ ਬੜੇ ਰਸਕ ਪੁਰਸ਼ ਹੁੰਦੇ ਹਨ। ਜਦ ਸੰਗਤੀ ਰੂਪ ਦੇ ਵਿੱਚ ਅਰਦਾਸ ਕੀਤੀ ਜਾਂਦੀ ਹੈ, ਜ਼ਰੂਰ ਸਫਲੀ ਹੁੰਦੀ ਹੈ। ਭਾਈ ਬੁੱਧੂ ਸ਼ਾਹ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਨਾ ਕਿ ਮਹਾਰਾਜ ਕੰਮ ਕਾਜ ਦੇ ਵਿੱਚ ਬਰਕਤ ਨਹੀਂ ਪੈ ਰਹੀ ਹੈ, ਕੋਈ ਜੁਗਤੀ ਦੱਸੋ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ, ਸੰਗਤ ਦੇ ਕੋਲੋਂ ਅਰਦਾਸ ਕਰਾਓ, ਬਰਕਤਾਂ ਪੈ ਜਾਣਗੀਆਂ, ਦਸਵੰਧ ਕੱਢਿਆ ਕਰੋ। ਜਿਸ ਵਕਤ ਉਹਨਾਂ ਨੇ ਅਰਦਾਸ ਕਰਵਾਈ, ਔਰ ਜਿਵੇਂ ਇਹ ਸਾਖੀ ਅੱਗੇ ਚੱਲਦੀ ਹੈ ਲੰਬੀ ਚੌੜੀ, ਭਾਈ ਲੱਖੂ ਜੀ ਨੂੰ ਉਹਨਾਂ ਨੇ ਛੱਡ ਦਿੱਤਾ ਸੀ, ਜਿਹੜੇ ਰਸਕ ਪੁਰਸ਼ ਸਨ। ਉਹਨਾਂ ਨੇ ਕਹਿ ਦਿੱਤਾ ਸੀ ਵੀ ਨਹੀਂ, ਇੱਟਾਂ ਜਿਹੜੀਆਂ ਹਨ ਉਹ ਕੱਚੀਆਂ ਹੀ ਰਹਿਣਗੀਆਂ, ਪੱਕਣਗੀਆਂ ਨਹੀਂ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ ਸੀ ਵੀ ਮੇਰੀ ਬੰਦੀ ਭਗਤ ਛਡਾਵੈ, ਬੰਧ ਹੈ ਭਗਤ ਨਾ ਛੂਟੈ ਮੋਹੇ, ਏਕ ਸਮੇਂ ਮੋਕੋ ਗੈ ਬੰਧੇ ਤੌਫਨ ਮੋਪੈ ਜਵਾਬ ਨਾ ਹੋਏ। ਮੈਂ ਗੁਣ ਬੰਧ ਸਗਲ ਕੀ ਜੀਵਨ ਮੇਰੀ, ਜੀਵਨ ਮੇਰੇ ਦਾਸ। ਕਹਿਣ ਤੋਂ ਭਾਵ ਵੀ ਸੰਗਤੀ ਰੂਪ ਦੇ ਵਿੱਚ ਕੋਈ ਵੀ ਅਰਦਾਸ ਕੀਤੀ ਜਾਵੇ ਸਤਿਗੁਰੂ ਜੀ ਜ਼ਰੂਰ ਕਿਰਪਾ ਕਰਦੇ ਹਨ, ਤਰੁੱਠਦੇ ਹਨ। ਕੋਈ ਸਰੀਰਕ ਰੋਗ ਹੈ, ਕੋਈ ਤੰਦਰੁਸਤੀ ਦੀ ਜ਼ਰੂਰਤ ਹੈ, ਕੋਈ ਕਾਰੋਬਾਰ ਦੇ ਵਾਧੇ ਦੀ ਗੱਲ ਹੈ, ਕੋਈ ਵੀ ਮਨ ਦੀ ਭਾਵਨਾ ਹੈ, ਜੇ ਸੰਗਤੀ ਰੂਪ ਦੇ ਵਿੱਚ ਅਰਦਾਸ ਕੀਤੀ ਜਾਵੇ ਪੂਰੀ ਹੁੰਦੀ ਹੈ। ਮਹਾਰਾਜ ਜੀ ਸਾਨੂੰ ਦੱਸਾ ਰਹੇ ਹਨ ਸਾਧ ਸੰਗਤ ਤੇ ਸਭ ਫਲ ਪਾਏ, ਸਾਰੇ ਫਲਾਂ ਦੀ ਪ੍ਰਾਪਤੀ ਹੋ ਗਈ। ਔਰ ਕਹਿੰਦੇ ਕਿਵੇਂ ਹੋਈ, ਇਹ ਗੁਰੂ ਦੀ ਮਿਹਰ ਨਾਲ, ਗੁਰੂ ਦੀ ਕਿਰਪਾ ਦੇ ਨਾਲ। ਇਸ ਕਰਕੇ ਕਹਿੰਦੇ ਗੁਰੂ ਤੋਂ ਅਸੀਂ ਬਲਹਾਰ ਜਾਂਦੇ ਹਾਂ।
ਹਲਤ ਪਲਤ ਪ੍ਰਾਪਤ ਦੋਵੇਂ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ।
ਜੋ ਸਤਿਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਹਨ, ਕਹਿੰਦੇ ਸਤਿਗੁਰੂ ਫਿਰ ਉਹਨਾਂ ਦਾ ਲੋਕ ਸੁਖੀ ਅਤੇ ਪਰਲੋਕ ਸੁਹੇਲਾ ਬਣਾ ਦਿੰਦੇ ਹਨ। ਉਹਨਾਂ ਦੇ ਹਲਤ ਦੇ ਵੀ ਕਾਰਜ ਸਵਾਰੇ ਜਾਂਦੇ ਹਨ, ਪਲਤ ਦੇ ਵੀ ਕਾਰਜ ਸਵਾਰੇ ਜਾਂਦੇ ਹਨ। ਮਾਣਯੋਗ ਮਸਕੀਨ ਸਾਹਿਬ ਜੀ ਜਿਹੜੇ ਇਸ ਸਥਾਨ ਤੋਂ ਬਹੁਤ ਲੰਬਾ ਸਮਾਂ ਕਥਾ ਵੀ ਕਰਦੇ ਰਹੇ ਹਨ, ਉਹਨਾਂ ਦੇ ਬਚਨ ਹਨ। ਕੁਝ ਮਨੁੱਖ ਦਾ ਜੀਵਨ ਬੈਰੂਨੀ ਹੈ, ਕੁਝ ਬੰਦੇ ਦਾ ਜੀਵਨ ਰੂਹਾਨੀ ਹੈ, ਅੰਦਰੂਨੀ ਹੈ। ਕੁਝ ਲੋੜਾਂ ਇਸ ਦੀਆਂ ਬਾਹਰੀ ਹਨ, ਕੁਝ ਲੋੜਾਂ ਇਸ ਦੀਆਂ ਅੰਦਰੂਨੀ ਹਨ। ਜਿਹੜਾ ਅੰਦਰ ਤਾਂ ਕਾਮਨਾਵਾਂ ਦੇ ਨਾਲ ਭਰਿਆ ਹੋਇਆ ਹੋਵੇ, ਬਾਹਰੋਂ ਆਖੇ ਜੀ ਮੈਨੂੰ ਸੇਵਾ ਸਿਮਰਨ ਦੇ ਦਿਓ ਜੀ, ਸੇਵਾ ਸਿਮਰਨ ਦੇ ਦਿਓ, ਕਿਸੇ ਪਾਸੇ ਵੀ ਪੂਰੀ ਨਹੀਂ ਪੈਂਦੀ ਹੈ। ਵੱਡੇ ਵੱਡੇ ਭਗਤਾਂ ਵੀ ਮੰਗਾਂ ਮੰਗੀਆਂ ਹਨ, ਭੁੱਖੇ ਭਗਤ ਨਾ ਕੀਜੈ ਜੈ ਮਾਲਾ ਆਪਣੀ ਲੀਜੈ। ਭੁੱਖਿਆਂ ਭਗਤੀ ਨਹੀਂ ਹੁੰਦੀ, ਲੋੜਾਂ ਦੀ ਪੂਰਤੀ ਹੋਣੀ ਜ਼ਰੂਰੀ ਹੈ। ਗੋਪਾਲ ਤੇਰਾ ਯਾਰ ਤਾਂ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਦਾਲ ਸੀਧਾ ਮਾਂਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਪਨੀਆਂ ਸ਼ਾਦਨ ਨਿਕਾ, ਨਾਜ ਮੰਗੋ ਸਤ ਸੀਕਾ। ਗਉ ਭੈਸ ਮੰਗੋ ਲਾਵੇਰੀ, ਕੁਤਾਜਨ ਤੁਰੀ ਚੰਗੇਰੀ। ਘਰ ਕੇ ਗੇ ਹਨ ਚੰਗੇ, ਜਨ ਧੰਨਾ ਲੇਵੈ ਮੰਗੇ। ਜਦ ਸਤਿਗੁਰੂ ਜੀ ਕਿਰਪਾ ਦੇ ਘਰ ਦੇ ਵਿੱਚ ਆਏ, ਫਿਰ ਕਹਿੰਦੇ ਦੋਵੇਂ ਕਾਜ ਮਹਾਰਾਜ ਜੀ ਨੇ ਸਵਾਰ ਦਿੱਤੇ। ਦੁਰਗਾਦਾਸ ਨੇ ਬੇਨਤੀ ਕੀਤੀ ਸੀ ਨਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ, ਨਾਮ ਦੇ ਧਨ ਦੇ ਨਾ ਜਨ ਕਹੋ, ਧਨ ਬਿਨਾਂ ਜਨ ਜੱਗ ਨਾ ਸੁਹਾਵੈ। ਕੱਪੜੇ ਨਾ ਚੰਗੇ ਪਾਏ ਹੋਣ, ਘਰ ਬਾਰ ਨਾ ਚੰਗਾ ਹੋਵੇ, ਕੋਈ ਬੰਦੇ ਦੇ ਲਾਗੇ ਹੀ ਨਹੀਂ ਲੱਗਦਾ ਵੀ ਕਾਹਦੇ ਵਾਸਤੇ ਇਹਨੂੰ ਬੁਲਾਉਣਾ ਹੈ, ਕੋਈ ਮੰਗ ਹੀ ਨਾ ਲਵੇ। ਮਹਾਰਾਜ ਬਾਹਰ ਦੇ ਪਦਾਰਥ ਵੀ ਚਾਹੀਦੇ ਹਨ, ਧਨ ਵੀ ਚਾਹੀਦਾ ਹੈ। ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਸ਼ਾਂ ਦੇ ਬਚਨ ਹਨ, ਕਹਿੰਦੇ ਜਿਹੜਾ ਤਾਂ ਹੈ ਤਿਆਗੀ, ਉਹ ਤਾਂ ਸ਼ਾਮ ਨੂੰ ਉਹਦੀ ਜੇਬ ਖਾਲੀ ਹੋਣੀ ਚਾਹੀਦੀ ਹੈ, ਪਰ ਜਿਹੜਾ ਗ੍ਰਿਸਤੀ ਹੈ ਸ਼ਾਮ ਨੂੰ ਉਹਦੀ ਜੇਬ ਪੂਰੀ ਭਰੀ ਹੋਣੀ ਚਾਹੀਦੀ ਹੈ, ਤਾਂ ਗੱਲ ਬਣਦੀ ਹੈ। ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ। ਉਹਨਾਂ ਆਖਿਆ ਨਾਮ ਦੇ ਧਨ ਦੇ ਨਾ ਜਨ ਕਹੋ, ਧਨ ਬਿਨਾਂ ਜਨ ਜੱਗ ਨਾ ਸੁਹਾਵੈ। ਧਨ ਦੇ ਨਾਮ ਦੇ ਨਾ ਜਨ ਕਹੋ, ਨਾਮ ਬਿਨਾਂ ਜਨ ਜੰਮਪੁਰ ਜਾਵੈ। ਅਮਰਦਾਸ ਤੇ ਜੋ ਕੇ ਨੰਦਨ, ਦੋਨੋਂ ਮਾਰਗ ਪੰਥ ਚਲਾਵੈ। ਜੇ ਤਰੁੱਠੇ ਹੋ, ਨਾਮ ਦੀ ਦਾਤ ਵੀ ਦਿਓ, ਧਨ ਦੀ ਦਾਤ ਵੀ ਦਿਓ, ਸਾਰਾ ਕੁਝ ਹੀ ਚਾਹੀਦੇ ਹੈ। ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰਾ ਸਭ ਕਿਹੇ। ਮਾਣ ਮੰਗੋ ਤਾਣ ਮੰਗੋ, ਧਨ ਲਖਮੀ ਸੁਤ ਦੇਹੇ। ਕਹਿੰਦੇ ਜਿਸ ਵਕਤ ਮਹਾਰਾਜ ਤਰੁੱਠ ਜਾਂਦੇ ਹਨ, ਹਲਤ ਦੇ ਵੀ ਸੁੱਖ ਦਿੰਦੇ ਹਨ, ਪਲਤ ਦੇ ਵੀ ਸੁੱਖ ਦਿੰਦੇ ਹਨ, ਦੋਵੇਂ ਲੋਕ ਹੀ ਸਵਾਰ ਦਿੰਦੇ ਹਨ। ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਫਿਰ ਕਹਿੰਦੇ ਜਦ ਕਿਰਪਾ ਦੇ ਘਰ ਦੇ ਵਿੱਚ ਆਉਂਦੇ ਹਨ, ਫਿਰ ਗੁਣਾਂ ਅਵਗੁਣਾਂ ਦੀ ਵਿਚਾਰ ਨਹੀਂ ਕਰਦੇ ਹਨ। ਕਿਉਂਕਿ ਸਾਧ ਸੰਗਤ ਜੀ ਜੇਕਰ ਸਾਡੇ ਦੋ ਚਾਰ ਗੁਣ ਹੋਣਗੇ ਤਾਂ ਸਮਝ ਲਓ ਵੀ 95-96 ਸਾਡੇ ਜੀਵਨ ਦੇ ਵਿੱਚ ਔਗਣ ਹੋਣਗੇ। ਜੇ ਮਾਲਕ ਗਿਣਤੀਆਂ ਵਿੱਚ ਪੈ ਜਾਵੇ ਸਾਡਾ ਤਾਂ ਭਲਾ ਹੋ ਹੀ ਨਹੀਂ ਸਕਦਾ ਹੈ ਕਦੇ ਵੀ। ਲਿਖੈ ਕਤੈ ਨਾ ਛੂਟੀਐ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਕਹਿੰਦੇ ਜਦ ਮਿਹਰ ਦੇ ਘਰ ਦੇ ਵਿੱਚ ਆਉਂਦੇ ਹਨ, ਕਿਰਪਾ ਦੇ ਘਰ ਦੇ ਵਿੱਚ ਆਉਂਦੇ ਹਨ, ਫਿਰ ਗੁਣਾਂ ਔਗੁਣਾਂ ਦੀ ਵਿਚਾਰ ਨਹੀਂ ਕਰਦੇ ਹਨ।
ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ।
ਐਸਾ ਕਹਿੰਦੇ ਹੇ ਗੁਰੂ, ਹੇ ਪਰਮੇਸ਼ਰ, ਤੁਹਾਡਾ ਬਚਨ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ, ਨਾਮ ਦੇ ਵਿੱਚ ਸਾਰੀਆਂ ਹੀ ਬਰਕਤਾਂ ਹਨ, ਇਹ ਬਚਨ ਤੁਹਾਡਾ ਜਿਹੜਾ ਹੈ ਨਾ ਇਹ ਅਟਲ ਹੈ। ਪਰਮੇਸ਼ਰ ਦੇ ਨਾਮ ਦੁਆਰਾ ਸਾਰੇ ਹੀ ਰੋਗਾਂ ਦਾ ਇਲਾਜ ਹੋ ਜਾਂਦਾ ਹੈ, ਇਹ ਬਚਨ ਤੁਹਾਡਾ ਅਟਲ ਹੈ। ਵੈਸੇ ਅੱਖਾਂ ਦੇ ਡਾਕਟਰ ਹੋਰ, ਕੰਨਾਂ ਦੇ ਹੋਰ, ਦੰਦਾਂ ਦੇ ਹੋਰ, ਪਰ ਮਹਾਰਾਜ ਕਹਿੰਦੇ ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਨਾਮ ਦੇ ਨਾਲ ਸਾਰੇ ਰੋਗਾਂ ਦੀ ਨਿਵਿਰਤੀ ਹੋ ਜਾਂਦੀ ਹੈ, ਇਹ ਅਟਲ ਹੈ ਆਪ ਜੀ ਦਾ ਬਚਨ। ਔਰ ਕਹਿੰਦੇ ਸਹਿਤ ਫਲ ਵਾਲਾ ਆਪ ਜੀ ਨੇ ਸਾਡੇ ਸੀਸ ਦੇ ਉੱਪਰ ਰਹਿਮਤ ਭਰਿਆ ਹੱਥ ਰੱਖ ਦਿੱਤਾ ਹੈ। ਜਿਸ ਵਕਤ ਜਗਿਆਸੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਉਂਦੇ ਹਨ ਉਹਨਾਂ ਨੂੰ ਅਨੇਕਾਂ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਕਿਉਂਕਿ ਜੇ ਬੂਟਾ ਲਗਾਈਏ ਉਹਨਾਂ ਨੂੰ ਫਲ ਹੀ ਨਾ ਲੱਗੇ ਤਾਂ ਫਿਰ ਕੀ ਲਾਭ ਹੋਇਆ ਬੂਟਾ ਲਾਉਣ ਦਾ। ਗੁਰੂ ਘਰ ਦੇ ਵਿੱਚ ਆਈਏ ਜੇਕਰ ਸਾਡੀ ਝੋਲੀ ਹੀ ਨਾ ਭਰੇ ਤਾਂ ਫਿਰ ਕਿਆ ਫਾਇਦਾ ਹੋਇਆ ਗੁਰੂ ਦੇ ਚਰਨਾਂ ਦੇ ਵਿੱਚ ਆਉਣ ਦਾ। ਉਹ ਗੱਲ ਵੱਖਰੀ ਹੈ ਵੀ ਕਿਸੇ ਦੀ ਝੋਲੀ ਛੋਟੀ ਜਾਂ ਕਿਸੇ ਦੀ ਵੱਡੀ ਹੋ ਸਕਦੀ ਹੈ, ਜਗਿਆਸਾ ਕਿਸੇ ਦੀ ਛੋਟੀ ਕਿਸੇ ਦੀ ਵੱਡੀ ਹੋ ਸਕਦੀ ਹੈ, ਪਰ ਸਾਧ ਸੰਗਤ ਜੀ ਸਤਿਗੁਰਾਂ ਦੇ ਘਰ ਦੇ ਵਿੱਚ ਰਹਿਮਤ ਦੀ ਬਾਰਿਸ਼ ਹੁੰਦੀ ਰਹਿੰਦੀ ਹੈ ਹਮੇਸ਼ਾ। ਜਿੰਨੀ ਜਿੰਨੀ ਕਿਸੇ ਦੀ ਭਾਵਨਾ ਹੁੰਦੀ ਹੈ ਓਨੇ ਓਨੇ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਧ ਸੰਗਤ ਜੀ ਆਓ ਨਾਲ ਦੀ ਨਾਲ ਲੜੀਵਾਰ ਪਾਵਨ ਹੁਕਮਨਾਮੇ ਦੀ ਵਿਚਾਰ ਦੇ ਨਾਲ ਜੁੜੀਏ ਜੀ।
ਤਰਵਰ ਏਕ ਅਨੰਤ ਡਾਰ ਸਾਖ ਪੋਹਪ ਪੱਤਰ ਰਸ ਭਰੀਆ।
ਬਾਬਾ ਕਬੀਰ ਸਾਹਿਬ ਜੀ, ਭਗਤ ਸਾਹਿਬਾਨ ਪਾਵਨ ਗੁਰਬਾਣੀ ਦੇ ਅੰਦਰ ਫਰਮਾ ਰਹੇ ਹਨ, ਰਮਜ ਭਰੇ ਬਚਨ ਹਨ ਬਾਬਾ ਕਬੀਰ ਸਾਹਿਬ ਜੀ ਦੇ। ਕਹਿੰਦੇ ਜਿਹੜੇ ਨਾਮ ਦੇ ਰਸੀਏ ਹੁੰਦੇ ਹਨ, ਅਭਿਆਸੀ ਹੁੰਦੇ ਹਨ, ਪਰਮੇਸ਼ਰ ਦੇ ਪਿਆਰੇ ਹੁੰਦੇ ਹਨ, ਇੱਕ ਅਲੰਕਾਰ ਵਜੋਂ ਦਰਸਾ ਰਹੇ ਹਨ ਵੀ ਉਹਨਾਂ ਦੇ ਅੰਦਰ ਇੱਕ ਰਹਿਮਤ ਵਾਲਾ ਬਿਰਸ਼ ਜਿਹੜਾ ਹੈ ਨਾ, ਰੁੱਖ ਜਿਹੜਾ ਹੈ ਉਹ ਪੈਦਾ ਹੋ ਜਾਂਦਾ ਹੈ, ਜਿਹੜਾ ਰਸਾਂ ਦੇ ਨਾਲ ਭਰਿਆ ਹੋਇਆ ਹੈ, ਖੁਸ਼ਬੂ ਦੇ ਨਾਲ ਭਰਿਆ ਹੋਇਆ ਹੈ, ਜਿਹਦੀਆਂ ਬਹੁਤ ਸਾਰੀਆਂ ਸ਼ਾਖਾ ਹਨ, ਟਾਹਣੀਆਂ ਹਨ, ਜਿਹਦੇ ਫੁੱਲ ਵੀ ਲੱਗੇ ਹੋਏ ਹਨ, ਫਲ ਵੀ ਲੱਗੇ ਹੋਏ ਹਨ, ਐਸਾ ਇੱਕ ਰਹਿਮਤ ਭਰਿਆ ਜਿਹੜਾ ਬਿਰਸ਼ ਹੈ, ਦਰਖਤ ਹੈ, ਉਹ ਰਹਿਮਤ ਵਾਲਾ ਬਿਰਸ਼ ਉਹਨਾਂ ਗੁਰਮੁਖਾਂ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ।
ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿੰਨ ਹਰ ਪੂਰੇ ਕਰੀਆ।
ਔਰ ਉਹਨਾਂ ਦੇ ਜੀਵਨ ਦੇ ਅੰਦਰ ਇੱਕ ਅੰਮ੍ਰਿਤ ਦੀ ਵਾੜੀ ਜਿਹੜੀ ਹੈ, ਬਗੀਚੀ ਜਿਹੜੀ ਹੈ, ਉਹ ਪੈਦਾ ਹੋ ਜਾਂਦੀ ਹੈ। ਸਾਰੇ ਪਾਸੇ ਉਹਨਾਂ ਨੂੰ ਮਹਿਕ ਹੀ ਮਹਿਕ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ। ਐਸਾ ਰਹਿਮਤ ਭਰਿਆ ਬਿਰਸ਼ ਐਸੇ ਗੁਰਮੁਖਾਂ ਦੇ ਅੰਦਰ ਬਾਬਾ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਉਹ ਉੱਗ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ।
ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ।
ਬਾਬਾ ਕਬੀਰ ਸਾਹਿਬ ਜੀ ਕਹਿੰਦੇ ਉਸ ਪਰਿਪੂਰਨ ਰਮੇ ਹੋਏ ਰਾਮ ਦੀ, ਪਰਮੇਸ਼ਰ ਦੀ ਕਹਾਣੀ ਅਸਾਂ ਜਾਣ ਲਈ ਹੈ।
ਅੰਤਰ ਜੋਤ ਰਾਮ ਪਰਗਾਸ ਗੁਰਮੁਖ ਬਿਰਲੈ ਜਾਨੀ।
ਜਿਸ ਵਕਤ ਕਹਿੰਦੇ ਉਹ ਅੰਦਰ ਜੋਤ ਜਿਹੜੀ ਹੈ ਪ੍ਰਜਵਲਤ ਹੋ ਗਈ, ਪ੍ਰਗਟ ਹੋ ਗਈ, ਜਗ ਗਈ, ਐਸੀ ਕਹਿੰਦੇ ਕਿਸੇ ਵਿਰਲੇ ਗੁਰਮੁਖ ਨੇ ਰਾਮ ਦੀ ਕਹਾਣੀ ਨੂੰ ਜਾਣਨਾ ਕੀਤਾ ਹੈ। ਜਿਸ ਵਕਤ ਕਹਿੰਦੇ ਅੰਦਰ ਪ੍ਰਕਾਸ਼ ਹੋ ਗਿਆ, ਅੰਦਰ ਚਾਨਣਾ ਹੋ ਗਿਆ, ਵਿਰਲੇ ਗੁਰਮੁਖ ਨੂੰ ਉਸ ਕਹਾਣੀ ਦਾ ਪਤਾ ਚੱਲਦਾ ਹੈ। ਵਿਸ਼ਰਾਮ ਦੇ ਕਰਕੇ ਫਰਮਾਉਂਦੇ ਹਨ,
ਭਵਰ ਏਕ ਬਹੁ ਪਰਸ ਬੀਡਾ ਬਾਰਹਿ ਲੈ ਉਰ ਧਰਿਆ।
ਸੁਰਤੀ ਰੂਪੀ ਭੌਰ ਜਿਹੜਾ ਹੈ, ਕਹਿੰਦੇ ਜਿਸ ਵਕਤ ਪਰਮੇਸ਼ਰ ਦੀ ਬਖਸ਼ਿਸ਼ ਰੂਪੀ ਫੁੱਲਾਂ ਦੇ ਉੱਪਰ ਬੈਠਦਾ ਹੈ, ਉਹਦੇ ਰਸ ਦੇ ਵਿੱਚ ਹੀ ਫਿਰ ਕਹਿੰਦੇ ਉਹ ਮਗਨ ਹੋ ਜਾਂਦਾ ਹੈ। ਜਿਸ ਵਕਤ ਅਭਿਆਸੀ ਪੁਰਸ਼ ਨਾਮ ਦੇ ਵਿੱਚ ਲੀਨ ਹੁੰਦੇ ਹਨ, ਨਾਮ ਦੇ ਰਸ ਦੇ ਵਿੱਚ ਗੁੜੂਦ ਹੋ ਜਾਂਦੇ ਹਨ।
ਸੋ ਰਹਿ ਮੱਧੇ ਪਵਨ ਚਕੋਰਿਆ ਆਕਾਸ਼ੇ ਫਰ ਫਰਿਆ।
ਸਾਧ ਸੰਗਤ ਜੀ ਜਿਸ ਤਰ੍ਹਾਂ ਯੋਗ ਦੇ ਵਿੱਚ ਉਹ ਕਿਰਿਆਵਾਂ ਕਰਦੇ ਹਨ, ਵੀ ਖੱਬੀ ਨਾਸਕਾ ਨੂੰ ਚੰਦਰਮਾ ਦੀ ਸੁਰ ਮੰਨਿਆ ਗਿਆ ਹੈ, ਸੱਜੀ ਨਾਸਕਾ ਨੂੰ ਸੂਰਜ ਦੀ ਸੁਰ ਮੰਨਿਆ ਗਿਆ ਹੈ, ਉਹ ਬਾਰਾਂ ਵਾਰੀ ਓਮ ਓਮ ਕਰਕੇ ਖੱਬੀ ਨਾਸਕਾ ਦੇ ਰਾਹੀਂ ਅਭਿਆਸ ਕਰਦੇ ਹਨ, ਫਿਰ ਸੋਲਾਂ ਵਾਰੀ ਓਮ ਦਾ ਸੱਜੀ ਨਾਸਕਾ ਦੇ ਰਾਹੀਂ ਅਭਿਆਸ ਕਰਦੇ ਹਨ। ਤੁਸੀਂ ਆਪ ਦੇਖ ਲੈਣਾ, ਸਾਡੀਆਂ ਦੋਨੇ ਨਾਸਕਾਂ ਸਦਾ ਨਹੀਂ ਚੱਲਦੀਆਂ ਰਹਿੰਦੀਆਂ, ਇੱਕ ਬੰਦ ਹੁੰਦੀ ਹੈ, ਇੱਕ ਚੱਲਦੀ ਹੈ, ਫਿਰ ਦੂਸਰੀ ਬੰਦ ਹੋ ਜਾਂਦੀ ਹੈ, ਫਿਰ ਦੂਸਰੀ ਚੱਲਦੀ ਹੈ, ਕਦੇ ਕਦੇ ਦੋਨਾਂ ਨਾਸਕਾਂ ਚੱਲਦੀਆਂ ਹਨ, ਕਦੇ ਕਦੇ, ਜ਼ਿਆਦਾ ਨਹੀਂ ਚੱਲਦੀਆਂ ਹਨ। ਗੁਰਮਤ ਦੇ ਵਿੱਚ ਇਹੋ ਜਿਹਾ ਕੋਈ ਉਪਦੇਸ਼ ਨਹੀਂ ਦਿੱਤਾ ਗਿਆ ਹੈ, ਪੁਰਾਣਾ ਜੰਮ ਵਾਲਾ ਕੋਈ ਵੀ ਇੱਥੇ ਉਪਦੇਸ਼ ਨਹੀਂ ਦਿੱਤਾ ਗਿਆ ਹੈ, ਇੱਥੇ ਗੁਰਮੁਖ ਨੇ ਸੁਭਾਵਕੀ ਬਾਣੀ ਦਾ ਅਭਿਆਸ ਕਰੀ ਜਾਣਾ ਹੈ, ਸੁਭਾਵਕੀ ਸਿਮਰਨ ਕਰੀ ਜਾਣਾ ਹੈ, ਵਾਹਿਗੁਰੂ ਵਾਹਿਗੁਰੂ ਜਪੀ ਜਾਣਾ ਹੈ, ਯੋਗੀਆਂ ਵਾਂਗੂ ਕਰਨ ਦੀ ਜ਼ਰੂਰਤ ਨਹੀਂ ਹੈ। ਇੱਥੇ ਮਹਾਰਾਜ ਸੁਤੇ ਸੇਧੀ ਬਰਕਤਾਂ ਵਰਤਾ ਦਿੰਦੇ ਹਨ। ਉਹ ਜਿਵੇਂ ਕਹਿੰਦੇ ਖੱਬੀ ਸੁਰ ਨੂੰ ਯੋਗੀ ਲੋਕ ਠੰਡੀ ਸੁਰ ਮੰਨਦੇ ਹਨ, ਚੰਦਰਮਾ ਦੀ ਸੁਰ, ਇਹਦੇ ਵਿੱਚ ਫਿਰ ਠੰਡਕ ਵੱਧ ਜਾਂਦੀ ਹੈ, ਫਿਰ ਉਹ ਸੱਜੀ ਸੁਰ ਨੂੰ ਚਲਾਉਂਦੇ ਹਨ, ਫਿਰ ਉਹਦੇ ਵਿੱਚ ਗਰਮੀ ਵੱਧ ਜਾਂਦੀ ਹੈ। ਇਸ ਤਰੀਕੇ ਦੇ ਨਾਲ ਕਦੇ ਖੱਬੀ ਕਦੇ ਸੱਜੀ ਉਹਨਾਂ ਸੁਰਾਂ ਨੂੰ ਨਾਸਕਾ ਦੇ ਰਾਹੀਂ ਉਹ ਓਮ ਓਮ ਦਾ ਜਪ ਕਰਦੇ ਹਨ। ਇੱਕ ਪ੍ਰਮਾਣ ਵਜੋਂ, ਉਦਾਹਰਣ ਵਜੋਂ ਬਾਬਾ ਕਬੀਰ ਸਾਹਿਬ ਜੀ ਨੇ ਇੱਥੇ ਸ਼ਬਦ ਰੱਖੇ ਹਨ। ਵੈਸੇ ਗੁਰਮਤ ਦੇ ਵਿੱਚ ਸਹਿਜ ਯੋਗ ਜਿਹੜਾ ਹੈ ਉਹ ਸਿਖਾਇਆ ਜਾਂਦਾ ਹੈ, ਗੁਰਮੁਖ ਨੇ ਸਹਿਜ ਦੇ ਨਾਲ ਅਭਿਆਸ ਕਰਨਾ ਹੈ, ਕੋਈ ਇਸ ਤਰ੍ਹਾਂ ਪੁਰਾਣਾ ਜੰਮ ਕਰਨ ਦੀ ਜ਼ਰੂਰਤ ਨਹੀਂ ਹੈ, ਬਸ ਸਹਿਜੇ ਹੀ ਬਾਣੀ ਪੜ੍ਹੀ ਜਾਣੀ ਹੈ, ਪੜ੍ਹੀ ਜਾਣੀ ਹੈ, ਸਹਿਜੇ ਹੀ ਸਿਮਰਨ ਕਰੀ ਜਾਣਾ ਹੈ, ਕਰੀ ਜਾਣਾ ਹੈ। ਜਦ ਸਹੀ ਸਮਾਂ ਹੋਇਆ, ਸਤਿਗੁਰੂ ਆਪੇ ਸੁਰਤ ਨੂੰ ਚੜਾ ਦਿੰਦੇ ਹਨ। ਕਹਿੰਦੇ ਭੌਰਾ ਜਿਹੜਾ ਹੈ ਨਾ, ਜਿਵੇਂ ਫਿਰ ਫੜਾ, ਜਿਵੇਂ ਪੰਛੀ ਜਿਹੜਾ ਹੈ ਫੜ ਫੜਾਉਂਦਾ ਹੋਇਆ ਉਹ ਰੁੱਖ ਦੀ ਸ਼ਿਖਰ ਦੇ ਉੱਪਰ ਜਾ ਬੈਠਦਾ ਹੈ, ਇਸ ਤਰ੍ਹਾਂ ਸੁਰਤੀ ਰੂਪੀ ਭੌਰਾ ਜਿਹੜਾ ਹੈ ਉਹ ਅਭਿਆਸੀਆਂ ਦਾ ਉਹ ਦਸਮ ਦੁਆਰ ਦੇ ਵਿੱਚ ਉੱਪਰਲੀ ਉਨਮਨੀ ਅਵਸਥਾ ਦੇ ਵਿੱਚ ਚੜ ਜਾਂਦਾ ਹੈ।
ਸਹਿਜ ਸੁਨ ਇੱਕ ਬਿਰਵਾ ਉਪਜਿਆ ਧਰਤੀ ਜਲ ਹਰ ਸੋਖਿਆ।
ਫਿਰ ਕਹਿੰਦੇ ਸਹਿਜ ਰੂਪੀ ਸੁਨ ਰੂਪੀ ਇੱਕ ਬਿਰਵਾ ਇੱਕ ਰੁੱਖ ਐਸੇ ਅਭਿਆਸੀ ਗੁਰਮੁਖਾਂ ਦੇ ਜੀਵਨ ਦੇ ਵਿੱਚ ਉਪਜ ਜਾਂਦਾ ਹੈ, ਪੈਦਾ ਹੋ ਜਾਂਦਾ ਹੈ, ਧਰਤੀ ਜਲ ਹਰ ਸੋਖਿਆ, ਜਿਹੜੇ ਪੈਦਾ ਹੋਣ ਦੇ ਨਾਲ ਬੰਦੇ ਦੇ ਜੀਵਨ ਦੇ ਵਿੱਚੋਂ ਤ੍ਰਿਸ਼ਨਾ ਦਾ ਪਾਣੀ ਮੁੱਕ ਜਾਂਦਾ ਹੈ, ਜਥਾ ਲਾਭ ਤਥਾ ਸੰਤੁਸ਼ਟ ਹੋ ਜਾਂਦਾ ਹੈ। ਆਪਣੀ ਆਪਣੀ ਪਰਾਲਬਧ ਹੁੰਦੀ ਹੈ, ਕਿਸੇ ਦੀ ਜ਼ਿਆਦਾ ਹੁੰਦੀ ਹੈ, ਕਿਸੇ ਦੀ ਥੋੜ੍ਹੀ ਹੁੰਦੀ ਹੈ, ਔਰ ਗੁਰਮੁਖ ਜਿਹੜੇ ਹਨ ਭਾਵੇਂ ਘਾਹ ਵੱਢਣ ਵਾਲੇ ਹੋਣ, ਭਾਵੇਂ ਸਿੰਘਾਸਨ 'ਤੇ ਬੈਠੇ ਹੋਣ, ਉਹਨਾਂ ਦੀ ਬਿਰਤੀ ਇੱਕ ਸਮਾਨ ਰਹਿੰਦੀ ਹੈ, ਬਦਲਦੀ ਨਹੀਂ ਹੈ। ਇਸ ਤਰ੍ਹਾਂ ਮਹਾਰਾਜ ਬਾਬਾ ਕਬੀਰ ਸਾਹਿਬ ਜੀ ਫਰਮਾਉਂਦੇ ਹਨ ਵੀ ਐਸਾ ਇੱਕ ਬਖਸ਼ਿਸ਼ ਭਰਿਆ ਬਿਰਖ ਜਿਹੜਾ ਹੈ ਐਸੇ ਗੁਰਮੁਖਾਂ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ।
ਕਹਿ ਕਬੀਰ ਹਉ ਤਾ ਕਾ ਸੇਵਕ ਜਿਨ ਇਹੋ ਬਿਰਵਾ ਦੇਖਿਆ।
ਸਾਧ ਸੰਗਤ ਜੀ, ਆਖਰ ਬਹੁਤ ਅੰਤਰੀਵ ਸ਼ਬਦ ਹਨ, ਅੰਤਰੀਵੀ ਇਹਨਾਂ ਦੇ ਭਾਵ ਹਨ। ਜਿਹੜੇ ਉੱਚ ਕੋਟੀ ਦੇ ਅਭਿਆਸੀ ਪੁਰਸ਼ ਹੁੰਦੇ ਹਨ ਉਹਨਾਂ ਦੀ ਪਕੜ ਦੇ ਵਿੱਚ ਇਹ ਸ਼ਬਦ ਆਉਂਦੇ ਹਨ। ਆਪਾਂ ਕੇਵਲ ਤੇ ਕੇਵਲ ਇਸ਼ਾਰੇ ਮਾਤਰ ਹੀ ਇਹਨਾਂ ਦੀ ਵਿਚਾਰ ਕਰ ਸਕਦੇ ਹਾਂ, ਜ਼ਿਆਦਾ ਨਹੀਂ ਕਰ ਸਕਦੇ ਹਾਂ। ਇਸ ਕਰਕੇ ਬਾਬਾ ਕਬੀਰ ਸਾਹਿਬ ਜੀ ਫਰਮਾਉਂਦੇ ਹਨ ਵੀ ਮੈਂ ਉਹਨਾਂ ਦਾ ਸੇਵਕ ਹਾਂ, ਮੈਂ ਉਹਨਾਂ ਦਾ ਦਾਸ ਹਾਂ ਜਿਨ੍ਹਾਂ ਨੇ ਇਸ ਬਖਸ਼ਿਸ਼ ਵਾਲੇ ਰੁੱਖ ਨੂੰ ਆਪਣੇ ਅੰਦਰ ਦੇਖ ਲਿਆ ਹੈ, ਜਿਹੜੇ ਉਸ ਰਸ ਤੱਕ, ਜਿਹੜੇ ਉਸ ਮਹਿਕ ਤੱਕ ਪਹੁੰਚ ਗਏ ਹਨ। ਕਹਿੰਦੇ ਮੈਂ ਉਹਨਾਂ ਦਾ ਦਾਸ ਹਾਂ, ਮੈਂ ਉਹਨਾਂ ਦਾ ਸੇਵਕ ਹਾਂ ਜਿਹੜੇ ਇਸ ਰੁੱਖ ਤੱਕ ਪਹੁੰਚ ਜਾਂਦੇ ਹਨ। ਸਾਧ ਸੰਗਤ ਜੀ, ਗੁਰਮਤਿ ਦੇ ਅਨੁਸਾਰ ਵੀ ਜਿਵੇਂ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਉਂਦੇ ਹਨ, ਦੋ ਰਸਤੇ ਹਨ, ਇੱਕ ਹੈ ਕੀੜੀ ਦਾ ਰਸਤਾ, ਇੱਕ ਹੈ ਸਾਧ ਸੰਗਤ ਜੀ ਪੰਛੀ ਦਾ ਰਸਤਾ। ਕੀੜੀ ਨੇ ਰੁੱਖ ਦੀ ਸ਼ਿਖਰ ਤੱਕ ਜਾਣਾ ਹੈ, ਉਹਨੂੰ ਸਹਿਜੇ ਸਹਿਜੇ ਜਾਣਾ ਪੈਂਦਾ ਹੈ। ਪਹਿਲਾਂ ਤਣੇ ਦੇ ਉੱਪਰ ਚੜ੍ਹੇਗੀ, ਫਿਰ ਵੱਡੀਆਂ ਟਾਹਣੀਆਂ ਦੇ ਉੱਪਰ, ਫਿਰ ਛੋਟੀਆਂ ਟਾਹਣੀਆਂ ਦੇ ਉੱਪਰ, ਫਿਰ ਫੁੱਲਾਂ ਦੇ ਉੱਪਰ, ਫਿਰ ਫਲ ਦੇ ਉੱਪਰ ਪਹੁੰਚੇਗੀ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜੋ ਮਹਾਰਾਜ ਜੀ ਦੇ ਸਿਧਾਂਤ ਜੋ ਹਨ, ਉਹਦੇ ਅਨੁਸਾਰ ਸਾਧ ਸੰਗਤ ਜੀ ਪੰਛੀ ਵਾਲੀਆਂ ਉਡਾਰੀਆਂ ਮਰਵਾਈਆਂ ਜਾਂਦੀਆਂ ਹਨ, ਸਹਿਜੇ ਸਹਿਜੇ ਨਹੀਂ। ਵੈਸੇ ਇਹ ਤਣਾ ਪੱਤੇ ਆਦਿਕ ਜਿਹੜੀਆਂ ਹੇਠਲੀਆਂ ਅਵਸਥਾਵਾਂ ਹਨ, ਇਹ ਵੀ ਮਹਾਰਾਜ ਜੀ ਇੱਕ ਛਿੰਨ ਦੇ ਵਿੱਚ ਹੀ ਦਰਸਾ ਦਿੰਦੇ ਹਨ, ਜ਼ਿਆਦਾ ਇਹਨਾਂ ਵਿੱਚ ਉਲਝਣ ਦੀ ਜ਼ਰੂਰਤ ਨਹੀਂ ਰਹਿ ਜਾਂਦੀ ਹੈ। ਐਸਾ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਭਰਿਆ ਹੱਥ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਉਂਦੇ ਹਨ, ਜੈਸੇ ਚੀਟੀ ਕ੍ਰਮ ਕ੍ਰਮ ਕੈ ਬਿਰਖ ਚੜ੍ਹੈ, ਪੰਛੀ ਉੱਡ ਜਾਏ ਵੈਸੇ ਨਿਕਟ ਹੀ ਫਲਕ ਹੈ। ਕੀੜੀ ਤਾਂ ਸਹਿਜੇ ਸਹਿਜੇ ਜਾਂਦੀ ਹੈ, ਪਰ ਪੰਛੀ ਉਡਾਰੀ ਮਾਰ ਕੇ ਪਹੁੰਚ ਜਾਂਦਾ ਹੈ। ਹੋਰ ਮਤਮਤਾਂਤਰਾਂ ਦੇ ਜਿਹੜੇ ਸਾਧੂ ਹਨ, ਉਹ ਕਈ ਤਰ੍ਹਾਂ ਦੇ ਕਰਮ ਕਾਂਡ, ਕਦੇ ਤੀਰਥਾਂ ਦਾ ਰਟਨ ਕਰੋ, ਕਦੇ ਵਰਤ ਰੱਖੋ, ਕਦੇ ਇਹ ਕਰੋ, ਉਹ ਕਰੋ, ਕਈ ਕੁਝ ਕਰਦੇ ਹਨ, ਫਿਰ ਸੁਰਤ ਚੜ੍ਹਦੀ ਹੈ। ਪਰ ਗੁਰਮੁਖ ਜਿਹੜੇ ਹਨ, ਸਹਿਜੇ ਹੀ ਨਾਮ ਬਾਣੀ ਦਾ ਅਭਿਆਸ ਕਰਦਿਆਂ ਹੋਇਆਂ ਸਤਿਗੁਰੂ ਜੀ ਉਹਨਾਂ ਦੀ ਸੁਰਤ ਨੂੰ ਉਨਮਨੀ ਅਵਸਥਾ ਦੇ ਵਿੱਚ ਲੈ ਜਾਂਦੇ ਹਨ, ਚੜ੍ਹਾ ਦਿੰਦੇ ਹਨ। ਜੈਸੇ ਚੀਟੀ ਕ੍ਰਮ ਕ੍ਰਮ ਕੈ ਬਿਰਖ ਚੜ੍ਹੈ, ਪੰਛੀ ਉੱਡ ਜਾਏ ਵੈਸੇ ਨਿਕਟ ਹੀ ਫਲ ਕੈ। ਜੈਸੇ ਗਾਡੀ ਚੱਲੀ ਜਾਤ ਲੀਕਨ ਮੈਂ ਧੀਰਜ ਸੈ, ਘੋਰੋ ਦੌਰ ਜਾਏ ਬਾਏ ਦਾਹਨ ਸੰਭਲ ਸੈ, ਜੈਸੇ ਕੋਸ ਪਰ ਚੱਲ ਸਕੀਏ ਨਾ ਪਾਇਨ ਕੈ, ਆਤਮਾ ਚਤਰ ਕੁੰਠ ਧਾਏ ਆਵੇ ਪਲ ਕੈ, ਤੈਸੇ ਲੋਕ ਬੇਦ ਭੇਦ ਗਿਆਨ ਉਨ ਮਾਨ ਪਛ, ਗਮ ਗੁਰ ਚਰਨ ਸ਼ਰਨ ਅਸਥਲ ਕੈ। ਇਸ ਕਰਕੇ ਸਾਧ ਸੰਗਤ ਜੀ, ਇਹ ਬੜੀਆਂ ਗਹਿਰੀਆਂ ਵਿਚਾਰਾਂ ਹਨ, ਇਹ ਤਾਂ ਬਾਬਾ ਕਬੀਰ ਸਾਹਿਬ ਵਰਗੇ ਹੀ ਜਾਣਦੇ ਹਨ, ਜਾਂ ਫਿਰ ਗੁਰੂ ਨਾਮ ਦੇ ਰਸੀਏ ਮਹਾਂਪੁਰਸ਼ ਜਾਣਦੇ ਹੋਣਗੇ। ਆਪਾਂ ਇਸ਼ਾਰੇ ਮਾਤਰ ਇਹਨਾਂ ਸ਼ਬਦ ਦੀ ਵਿਚਾਰ ਸਾਂਝੀ ਕੀਤੀ ਹੈ। ਮਹਾਰਾਜ ਕਿਰਪਾ ਕਰਨ। ਸਮੂਹ ਸੰਗਤ ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ। ਅੰਮ੍ਰਿਤ ਛਕੋ, ਸਿੰਘ ਸੱਜੋ, ਨਾਮ ਬਾਣੀ ਦੇ ਨਾਲ ਜੁੜੋ ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ।
ਸਹਿਜ ਸੁਣ ਇੱਕ ਬਿਰਵਾ ਉਪਜਿਆ, ਧਰਤੀ ਜਲ ਹਰ ਸੋਖਿਆ, ਕਹਿ ਕਬੀਰ ਹਉ ਤਾਕਾ ਸੇਵਕ, ਜਿਨ ਇਹੋ ਬਿਰਵਾ ਦੇਖਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।